ओंकार सतनाम कर्ता पुरुष निर्भो निर्वैर अकाल मुहूर्त अजूनी सैभं गुरु प्रसाद हे प्राणनाथ गोविंदे कृपा निधान जगते गुरु हे संसार ताप हरणे करुणा में सब दुख हरो हे शरण जोग दयाले दीनानाथ मया करो शरीर स्वस्थ खीण समय सिमरंत नानके राम दमोदर माधुवे सन्मान जो गुरु रूप सत्संग जीओ विचार आरंभ करिए फतेह प्रवान करने वाहिगुरु जी का खालसा वाहिगुरु जी की फतेह। कई दिनों तो लड़ी वार एक विचार शाम दे दीवान विच दास ने आरंभ की हुई सी करमी करमी होए विचार सच्चा आप सच्चा दरबार। अज धन गुरु ग्रंथ साहब जी महाराज का पहला प्रकाश उत्सव है। ये दो विचारां नूं मिश्रित करके संगम करके जोड़ के थोड़े सामने रखण दी निमाणी कोशिश करांगा। कर्म दी दुनिया मनुख दे नाल है, पशु जगत अकर्म है, अकर्म है। और सिर्फ अकर्म ही नहीं अधर्म है, उदी कोई मर्यादा नहीं। एक पशु जगत अकर्म है ते कोई मर्यादा नहीं। ते हुण ध्यान नाल सुनना, एक परमात्मा कलगीधर पिता कहिंदे अकर्म है अधर्म है जो जाप साहब पढ़दे ने। हे परमात्मा तेरा कोई कर्म नहीं, तू कर्मा दे बंधन विच नहीं, ते तेरा कोई धर्म भी नहीं, तू मर्यादा विच बजया होया नहीं है। तू चाहे ते इंसाफ करदा है कर्मानुसार, पर तेरी मर्जी है तू दया दे घर विच कई दफा बहुता आके माफ भी कर सकदा है। अकर्म है अधर्म है थोड़े चो जे जाप साहब पढ़ते होंगे उन्होंने ये शब्द आए होंगे। हे प्रभु तेरा कोई कर्म नहीं, तू कोई कर्म नहीं करता, किसे कर्म दे बंधन विच नहीं। दूसरा तेरा कोई धर्म नहीं। असी कह देने एदा धर्म इस्लाम है, एदा धर्म हिंदू है, ये सिख मत नू मनदा है, बौद्ध मत है, जैनी है, ये क्रिश्चन है, ये पारसी है, ये सन्यासी है, बैरागी है, ये योगी है, अनेक तरह के नाम ने धार्मिक जगत दे। हे प्रभु अकर्म है अधर्म है, एक ते परमात्मा ते लागू होया। हुण मैं अर्ज करा पशु भी अकर्म है। पशु दी सारी भज दौड़ सिर्फ रिजक दी तलाश है और कुछ भी नहीं, रिजक दी तलाश है। किसे कर्म दे जाल विच फसे होया पशु नहीं है, ते किसे भी धर्म दे बंधन विच नहीं है, ना समाजिक बंधन। ऐसा कोई कर्म जो समाजिक है, राजनैतिक है, धार्मिक है, किसे भी बंधन विच पशु नहीं है, आजाद है, स्वतंत्र है। ਕਿਸੇ ਤਰ੍ਹਾਂ ਦੀ ਕੋਈ ਮਰਿਆਦਾ ਪਸ਼ੂ ਤੇ ਨਹੀਂ ਲਾਗੂ ਹੁੰਦੀ, ਕਿਸੇ ਤਰ੍ਹਾਂ ਦੀ ਕੋਈ ਮਰਿਆਦਾ ਪ੍ਰਮਾਤਮਾ ਤੇ ਨਹੀਂ ਲਾਗੂ ਹੁੰਦੀ। ਕੋਈ ਕਰਮਾਂ ਦੇ ਜਾਲ ਵਿਚ ਫਸੇ ਹੋਇਆ ਪਸ਼ੂ ਨਹੀਂ ਹੈ, ਕੋਈ ਕਰਮਾਂ ਦੇ ਜਾਲ ਵਿਚ ਫਸਿਆ ਹੋਇਆ ਪ੍ਰਮਾਤਮਾ ਨਹੀਂ ਹੈ। ਕਰਮ ਤੇ ਧਰਮ ਮਨੁੱਖ ਦੇ ਨਾਲ, ਸਿਰਫ ਮਨੁੱਖ ਦੇ ਨਾਲ। ਪਸ਼ੂ ਸੁਖ ਦੇ ਚ ਜੀ ਰਹੇ ਨੇ, ਪਰਮਾਤਮਾ ਆਨੰਦ ਸਰੂਪ ਹੈ, ਮਨੁੱਖ ਦੁਖੀ ਹੈ, ਦੁਖੀ ਹੈ। ਔਰ ਉਸ ਦਿਨ ਮੈਂ ਅਰਜ਼ ਕੀਤੀ ਸੀ, ਇੱਕ ਦੋ ਮਨੁੱਖ ਦੁਖੀ ਨਹੀਂ, ਸਾਰੇ ਹੀ ਦੁਖੀ ਨੇ। ਤੇ ਦੁੱਖ ਦੇ ਦੋ ਰੂਪ ਨੇ, ਤਨ ਵਿਚ ਰੋਗ ਬਣ ਕੇ ਪ੍ਰਗਟ ਹੁੰਦਾ, ਮਨ ਵਿਚ ਸੋਗ ਬਣ ਕੇ ਪ੍ਰਗਟ ਹੁੰਦਾ। ਸਾਰੇ ਹੀ ਸੋਗੀ ਨੇ, ਸਾਰੇ ਹੀ ਰੋਗੀ ਨੇ। ਜੋ ਜੋ ਦੀਸੇ ਸੋ ਸੋ ਰੋਗੀ, ਸਾਰੇ ਹੀ ਸਰੀਰ ਦੇ ਤਲ ਤੇ ਰੋਗੀ ਨੇ। ਕੋਈ ਮੰਨੇ ਭਾਵੇ ਨਾ ਮੰਨੇ, ਉਹ ਗੱਲ ਵੱਖਰੀ। ਚਲੋ ਬਹੁਤ ਵੱਡਾ ਰੋਗ ਨਹੀਂ ਹੋਵੇਗਾ, ਛੋਟਾ ਹੋਵੇਗਾ, ਹੈ ਤੇ ਸਹੀ। ਤੇ ਸਾਰਿਆਂ ਦੇ ਮਨ ਵਿਚ ਸੋਗ ਚਿੰਤਾ, ਚਿੰਤਤ ਹੀ ਦੀਸੇ ਸਭ ਕੋ ਹੈ, ਸਾਰੀ ਚਿੰਤਾ ਤੁਰਨਾ, ਇੱਕ ਨੂੰ ਵੀ ਨਹੀਂ ਕਹਿ ਸਕਦੇ ਨਿਸ਼ਚਿੰਤ ਹੈ, ਔਰ ਇੱਕ ਨੂੰ ਵੀ ਨਹੀਂ ਕਹਿ ਸਕਦੇ ਅਰੋਗ ਹੈ। ਹਾਂ, ਪਰਮਾਤਮਾ ਨੂੰ ਕਹਿ ਸਕਦੇ ਹਾਂ, ਜਾਪ ਸਾਹਿਬ ਜੋ ਪੜ੍ਹਦੇ ਹਨ, ਅਰੋਗ ਹੈ, ਅਸੋਗ ਹੈ, ਇਹ ਪ੍ਰਭੂ ਤੇਰੇ ਵਿੱਚ ਸੋਗ ਨਹੀਂ ਹੈ, ਤੇਰੇ ਵਿੱਚ ਰੋਗ ਨਹੀਂ ਹੈ। ਨਾ ਤੂੰ ਆਕਾਰਕ ਤਲ ਤੇ ਰੋਗੀ ਹੈ, ਨਾ ਤੂੰ ਵਿਚਾਰਕ ਤਲ ਤੇ ਸੋਗੀ ਹੈ। ਮਨੁੱਖ ਦੇ ਵਿਚਾਰਾਂ ਚ ਚਿੰਤਾ ਹੀ ਚਿੰਤਾ, ਮਨੁੱਖ ਦੇ ਸਰੀਰ ਦੇ ਚ ਰੋਗ ਹੀ ਰੋਗ। ਪਸ਼ੂ ਚਿੰਤਾ ਦੇ ਚ ਨਹੀਂ ਨੇ, ਕੋਈ ਪਸ਼ੂ ਚਿੰਤਾ ਤੁਰ ਨਹੀਂ। ਇੱਕੋ ਹੀ ਉਦਾਹਰਣ ਦੇ ਕੇ ਮੈਂ ਅੱਗੇ ਚਲਾਂ, ਕਿਉਂਕਿ ਸ਼ਾਮ ਦੀ ਕਥਾ ਦੀ ਇਹ ਅੱਜ ਇਸ ਫੇਰੀ ਦੀ, ਇੰਗਲੈਂਡ ਦੀ ਫੇਰੀ ਦਾ ਆਖਰੀ ਦੀਵਾਨ ਹੈ ਇਸ ਪਾਵਨ ਸਥਾਨ ਤੇ। ਭਾਵੇਂ ਮੈਂ ਸਵੇਰ ਦੀ ਹਾਜ਼ਰੀ ਭਰਦੇ ਰਹਿਣਾ, ਸ਼ਾਮ ਦੀ ਕਥਾ ਸਮਾਪਤੀ, ਇਸ ਵਾਸਤੇ ਮੈਂ ਬਹੁਤਾ ਲਮਕਾਣਾ ਨਹੀਂ ਤੇ ਵਿਸ਼ੇ ਸਾਰੇ ਹੀ ਬਿਆਨ ਕਰਨੇ ਨੇ ਥੋੜੇ ਜਿਹਾ ਸਮੇਂ ਚ। ਪਸ਼ੂ ਸੁਖ ਦੇ ਚ ਨੇ, ਪੰਛੀ ਸੁਖ ਦੇ ਚ ਨੇ, ਪਰਮਾਤਮਾ ਆਨੰਦ ਦੇ ਚ ਹੈ, ਦੁਖੀ ਕੇਵਲ ਬੰਦਾ ਹੈ, ਮਨੁੱਖ ਦੁਖੀ ਹੈ, ਪਸ਼ੂ ਦੁਖੀ ਨਹੀਂ ਨੇ। ਪੰਛੀ ਸ਼ਾਮ ਦੇ ਸਮੇਂ ਆਲਣਿਆਂ ਦੀ ਤਰਫ ਆ ਰਹੇ ਨੇ, ਚਹਿਚਹਾਉਂਦੇ ਹੋਏ ਨਗਮੇ ਗਾਉਂਦੇ ਹੋਏ ਪਹੁੰਚ ਗਏ ਆਪਣੇ ਘੋਂਸਲਿਆਂ ਚ, ਆਲਣਿਆਂ ਚ। ਚਹਿਚਹਾਉਂਦੇ ਹੋਇਆ ਗਾਉਂਦੇ ਹੋਇਆ ਰਾਤ ਨੂੰ ਸੌਂ ਗਏ, ਸੌਂ ਗਏ। ਅੰਮ੍ਰਿਤ ਵੇਲਾ ਹੋਇਆ, ਬ੍ਰਹਮ ਮਹੂਰਤ, ਅਲਲ ਸੁਭਾਹ, ਚਹਿਚਹਾਉਂਦੇ ਹੋਇਆ ਗੀਤ ਗਾਉਂਦੇ ਹੋਇਆ ਉੱਠ ਬੈਠੇ ਨੇ। ਚਾਨਣਾ ਹੋ ਗਿਆ, ਰੋਸ਼ਨੀ ਹੋ ਗਈ ਹੈ, ਗੀਤ ਗਾਉਂਦੇ ਹੋਇਆ ਚਹਿਚਹਾਉਂਦੇ ਹੋਇਆ ਆਲਣਿਆਂ ਚੋਂ ਨਿਕਲੇ ਨੇ, ਨਿਕਲ ਗਏ ਨੇ। ਔਰ ਸ਼ਾਮ ਨੂੰ ਫਿਰ ਇਸ ਤਰ੍ਹਾਂ ਹੀ ਗੀਤ ਗਾਉਂਦਿਆਂ ਹੋਇਆਂ ਘਰ ਵਾਪਸ ਆ ਰਹੇ ਨੇ। ਰਾਤ ਦਾ ਪਹਿਲਾ ਪੈਰ ਸਮਾਪਤ ਹੋਇਆ, ਗੀਤ ਗਾਉਂਦਿਆਂ ਗਾਉਂਦਿਆਂ ਸੌਂ ਗਏ। ਰਾਤ ਦਾ ਚੌਥਾ ਪੈਰ ਸ਼ੁਰੂ ਹੋਇਆ, ਗੀਤ ਗਾਉਂਦਿਆਂ ਗਾਉਂਦਿਆਂ ਉੱਠ ਬੈਠੇ ਨੇ। ਚਾਨਣਾ ਹੋ ਗਿਆ, ਰੋਸ਼ਨੀ ਹੋ ਗਈ ਹੈ, ਰਿਜ਼ਕ ਦੀ ਤਲਾਸ਼ ਵਿਚ ਗੀਤ ਗਾਉਂਦਿਆਂ ਗਾਉਂਦਿਆਂ ਆਪਣੇ ਆਲਣਿਆਂ ਚੋਂ ਨਿਕਲੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਤਿਲੰਗ ਮੱਲਾ ਪਹਿਲਾ, ਪਰਿੰਦ ਹੈ ਨਾ ਗਿਰ ਹੈ ਜ਼ਰ, ਦਰਖਤ ਆਬ ਆਸ ਕਰ ਦੇਹੰਦ ਸੋਹੀ, ਏਕ ਤੋਂ ਹੀ ਏਕ ਤੋਂ ਹੀ ਤਿਲੰਗ ਮੱਲਾ ਪਹਿਲਾ। ਇਹਨਾਂ ਪੰਛੀਆਂ ਕੋਲ ਕੱਲ ਵਾਸਤੇ ਤੇ ਕੁਛ ਵੀ ਨਹੀਂ, ਖਾਲੀ ਆ ਰਹੇ ਨੇ, ਕੱਲ ਵਾਸਤੇ ਇਹਨਾਂ ਕੋਲ ਕੁਛ ਵੀ ਨਹੀਂ, ਗੀਤ ਗਾਉਂਦਿਆਂ ਹੋਇਆਂ ਆ ਰਹੇ ਨੇ। ਪੀੜੀ ਦਰ ਪੀੜੀ ਮਨੁੱਖ ਦੇ ਘਰ ਵਿਚ ਪਿਆ, ਖਾ ਸਕਦਾ, ਸ਼ਾਮ ਨੂੰ ਘਰ ਆਉਂਦਾ, ਰੋਂਦਾ ਹੋਇਆ ਆਉਂਦਾ, ਪਰਿੰਦੇ ਨਾ ਗ੍ਰਹਿ ਜ਼ਰ ਕੱਲ੍ਹ ਵਾਸਤੇ ਇਹਨਾਂ ਕੋਲ ਕੁਛ ਵੀ ਨਹੀਂ ਹੈ। ਗੀਤ ਗਾਉਂਦਿਆਂ ਗਾਉਂਦਿਆਂ ਰਾਤ ਨੂੰ ਸੌਂ ਜਾਂਦੇ ਨੇ, ਹਜ਼ਾਰਾਂ ਤਰ੍ਹਾਂ ਦੀਆਂ ਚਿੰਤਾਵਾਂ ਲੈ ਕੇ ਮਨੁੱਖ ਰਾਤ ਨੂੰ ਸੌਂਦਾ। ਕੱਲ੍ਹ ਵਾਸਤੇ ਕੁਛ ਵੀ ਨਹੀਂ, ਅੰਮ੍ਰਿਤ ਵੇਲਾ ਹੋ ਗਿਆ, ਗੀਤ ਗਾਉਂਦਿਆਂ ਗਾਉਂਦਿਆਂ ਪੰਛੀ ਉੱਠ ਬੈਠੇ ਨੇ। ਕਦੋਂ ਸੌਣਾ ਚਾਹੀਦਾ, ਕਦੋਂ ਜਾਗਣਾ ਚਾਹੀਦਾ? ਜਦੋਂ ਪੰਛੀ ਸੌਂ ਜਾਂਦੇ ਨੇ ਸੌਂ ਜਾਣਾ ਚਾਹੀਦਾ, ਜਦੋਂ ਪੰਛੀ ਜਾਗਦੇ ਨੇ ਜਾਗ ਪੈਣਾ ਚਾਹੀਦਾ। ਕਦੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇੱਕ ਸਲੋਕ ਹੈ ਬੜਾ ਕੀਮਤੀ, ਹਉਂ ਬਲਹਾਰੀ ਤਿੰਨਾ ਪੰਛੀਆਂ, ਜੰਗਲ ਜਿੰਨਾ ਵਾਸ, ਕੱਕਰ ਚੁੱਗਨ ਥਲ ਵਸਨ, ਰੱਬ ਨਾ ਛੋੜਨ ਪਾਸ। ਸਦਕੇ ਜਾਂਦਾ ਮੈਂ ਇਹਨਾਂ ਪੰਛੀਆਂ ਕੋਲ, ਬੜਾ ਪ੍ਰਾਕਿਰਤਿਕ ਜੀਵਨ ਜੀ ਰਹੇ ਨੇ। ਕਦੋਂ ਸੌਣਾ ਚਾਹੀਦਾ? ਜਦੋਂ ਪੰਛੀ ਸੌ ਜਾਂਦੇ ਨੇ। ਕਦੋਂ ਜਾਗਣਾ ਚਾਹੀਦਾ? ਜਦ ਪੰਛੀ ਜਾਗ ਪੈਂਦੇ ਨੇ। ਹੱਦ ਹੋ ਗਈ, ਪੰਛੀ ਜਾਗ ਪੈਣ, ਤੂੰ ਸੁੱਤਾ ਹੋਇਆ, ਤੂੰ ਸੌ ਰਿਹਾ। ਮਨੁੱਖ ਦਾ ਸੌਣਾ ਜਾਗਣਾ ਪ੍ਰਾਕਿਰਤਿਕ ਨਹੀਂ ਰਿਹਾ, ਕੁਦਰਤੀ ਨਿਯਮ ਦੇ ਮੁਤਾਬਕ ਨਹੀਂ ਰਿਹਾ। ਬਿਸਤਰ ਰੋਗਾਂ ਦਾ ਇਹ ਵੀ ਇੱਕ ਕਾਰਨ ਹੈ। ਮਨੁੱਖ ਦਾ ਖਾਣਾ ਪੀਣਾ ਪ੍ਰਾਕਿਰਤਿਕ ਨਹੀਂ ਹੈ, ਕੁਦਰਤੀ ਨਿਯਮ ਦੇ ਮੁਤਾਬਕ ਨਹੀਂ ਹੈ, ਬਹੁਤ ਸਾਰੇ ਰੋਗਾਂ ਦਾ ਕਾਰਨ ਇਹ ਵੀ ਹੈ। ਪਰਿੰਦਹਿ ਨਾ ਗ੍ਰਹਿ ਜ਼ਰ ਦਰਖਤ ਆਬ ਆਸ ਕਰ ਦੇਹੰਦ ਸੋਹੀ, ਏਕ ਤੂੰ ਹੀ ਏਕ ਤੂੰ ਹੀ। ਸਵੇਰੇ ਉੱਠ ਬੈਠੇ ਨੇ ਗੀਤ ਗਾਉਂਦੇ, ਹਜ਼ਾਰਾਂ ਤਰ੍ਹਾਂ ਦੀਆਂ ਚਿੰਤਾਵਾਂ ਲੈ ਕੇ ਮਨੁੱਖ ਸਵੇਰੇ ਉੱਠਦਾ। ਗੀਤ ਗਾਉਂਦਿਆਂ ਗਾਉਂਦਿਆਂ ਆਲਣਿਆਂ ਚੋਂ ਨਿਕਲੇ ਨੇ ਪੰਛੀ, ਹਜ਼ਾਰਾਂ ਤਰ੍ਹਾਂ ਦੇ ਫਿਕਰ ਲੈ ਕੇ ਮਨੁੱਖ ਘਰੋਂ ਨਿਕਲਦਾ। ਸ਼ਾਮ ਨੂੰ ਵਾਪਸ ਆ ਰਹੇ ਨੇ ਗੀਤ ਗਾਉਂਦਿਆਂ ਹੋਇਆਂ, ਹਜ਼ਾਰਾਂ ਤਰ੍ਹਾਂ ਦੇ ਰੋਣੇ ਲੈ ਕੇ ਸ਼ਾਮ ਨੂੰ ਬੰਦਾ ਘਰ ਵਾਪਸ ਆਉਂਦਾ। ਮਹਾਰਾਜ ਕਹਿੰਦੇ ਨੇ ਨਾ, ਪੰਛੀਆਂ ਕੋਲ ਕੱਲ ਵਾਸਤੇ ਤੇ ਕੁਛ ਵੀ ਨਹੀਂ। ਤੋ ਖੈਰ, ਨਵਸਿਆਤ ਦੇ ਮਾਹਰੀਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਪੰਛੀਆਂ ਦੀ ਨਵਸਿਆਤ ਮਨੋਵਿਗਿਆਨ, ਬਾਬਾ ਜੀ ਬਹੁਤ ਕੁਛ ਇਸ ਬਾਰੇ ਦੱਸਦੇ ਨੇ, ਲੇਕਿਨ ਮੁਖਤਸਰ। ਪਸ਼ੂ ਸੁੱਖ ਦੇ ਚ ਜੀ ਰਹਿਣ, ਪੰਛੀ ਸੁੱਖ ਦੇ ਚ ਜੀ ਰਹਿਣ, ਪਰਮਾਤਮਾ ਆਨੰਦ ਸਰੂਪ ਹੈ, ਮਨੁੱਖ ਦੁਖੀ ਹੈ, ਦੁਖੀ ਸਿਰਫ ਮਨੁੱਖ ਹੈ। ਔਰ ਇੱਕ ਦੋ ਮਨੁੱਖ ਦੁਖੀ ਨਹੀਂ, ਸਾਰੇ ਹੀ ਦੁਖੀ ਨੇ। ਨਾਨਕ ਦੁਖੀ ਆ ਸਭ ਸੰਸਾਰ, ਤਨ ਦੇ ਤਲ ਤੇ ਸਾਰੇ ਰੋਗੀ ਨੇ, ਮਨ ਦੇ ਤਲ ਤੇ ਸਾਰੇ ਸੋਗੀ ਨੇ। ਚਿੰਤਤ ਹੀ ਦੀਸੇ ਸਭ ਕੋਈ, ਕੋਈ ਕਬੂਲ ਕਰੇ ਭਾਵੇਂ ਨਾ ਕਬੂਲ ਕਰੇ, ਰੋਗੀ ਵੀ ਹੈ ਸੋਗੀ ਵੀ ਹੈ। ਪੰਛੀ ਸਰੀਰਕ ਤੌਰ ਤੇ ਤੁਹਾਨੂੰ ਰੋਗੀ ਨਹੀਂ ਮਿਲਣਗੇ, ਪਸ਼ੂ ਕਦੀ ਪਾਗਲ ਵੀ ਨਹੀਂ ਆਉਂਦੇ। ਹਾਂ, ਉਹ ਪਸ਼ੂ ਜ਼ਰੂਰ ਪਾਗਲ ਆਉਂਦੇ ਨੇ ਜਿਨ੍ਹਾਂ ਵਿਚਾਰਿਆਂ ਨੂੰ ਬੰਦਿਆਂ ਦੇ ਨਾਲ ਰਹਿਣਾ ਪੈਂਦਾ ਤੇ ਬੰਦਿਆਂ ਦੇ ਬੰਨ ਕੇ ਜਾਂ ਡੱਕ ਕੇ ਰੱਖਿਆ, ਉਹ ਪਾਗਲ ਜ਼ਰੂਰ ਹੋ ਜਾਂਦੇ ਨੇ। ਬੰਦਾ ਆਪ ਪਾਗਲ ਹੈ, ਪਸ਼ੂਆਂ ਨੂੰ ਵੀ ਪਾਗਲ ਕਰ ਛੱਡਦਾ, ਉਂਝ ਪਸ਼ੂ ਪਾਗਲ ਨਹੀਂ ਆਉਂਦੇ, ਉਂਝ ਪੰਛੀ ਪਾਗਲ ਨਹੀਂ ਆਉਂਦੇ। ਪਸ਼ੂ ਸੁੱਖ ਦੇ ਚ ਜੀ ਰਹਿਣ, ਪਰਮਾਤਮਾ ਆਨੰਦ ਦੇ ਜੀ ਰਿਹਾ, ਮਨੁੱਖ ਦੁਖੀ ਹੈ, ਮਨੁੱਖ ਦੁਖੀ ਹੈ। ਮਨੁੱਖ ਦਾ ਦੁਖੀ ਹੋਣਾ ਇੱਕ ਸੌਗਾਤ ਹੈ, ਇੱਕ ਪਰਮਾਤਮਾ ਦੀ ਬਹੁਤ ਵੱਡੀ ਦਾਤ ਹੈ। ਇਹ ਆਨੰਦ ਦੀ ਤਲਾਸ਼ ਕਰ ਸਕਦਾ ਹੈ, ਪਸ਼ੂ ਆਨੰਦ ਦੀ ਤਲਾਸ਼ ਨਹੀਂ ਕਰਦੇ, ਸੁੱਖ ਦੇ ਚ ਹੀ ਰਹਿ ਜਾਂਦੇ। ਸੁੱਖ ਆਨੰਦ ਨਹੀਂ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਸੁੱਖ ਭੋਜਨ ਛੱਕ ਕੇ ਵੀ ਮਿਲ ਜਾਂਦਾ, ਸੁੱਖ ਪਰਿਵਾਰ ਦੇ ਚ ਵੀ ਮਿਲ ਜਾਂਦਾ, ਸੁੱਖ ਧਨ ਦੀ ਪ੍ਰਾਪਤੀ ਨਾਲ ਵੀ ਮਿਲ ਜਾਂਦਾ, ਸੁੱਖ ਵਤਨ ਦੀ ਚਾਹਤ ਨਾਲ ਵੀ ਜੋ ਹੈ ਪ੍ਰਾਪਤ ਹੋ ਜਾਂਦਾ, ਮਿੱਤਰ ਦੇ ਮਿਲਦਿਆਂ ਵੀ ਮਿਲ ਜਾਂਦਾ, ਆਨੰਦ ਤੇ ਪਰਮਾਤਮਾ ਤੋਂ ਮਿਲਦਾ। ਆਨੰਦ ਉਹ ਜੋ ਆ ਗਿਆ ਫਿਰ ਜਾਂਦਾ ਨਹੀਂ, ਸੁੱਖ ਉਹ ਜੋ ਆ ਗਿਆ ਚਲਾ ਵੀ ਜਾਏਗਾ, ਨਹੀਂ ਰਹੇਗਾ, ਚਲਾ ਜਾਏਗਾ। ਕਦੀ ਬਗੌਰ ਮੁਤਾਲਾ ਕਰਕੇ ਦੇਖਣਾ, ਜ਼ਿੰਦਗੀ ਵਿੱਚ ਤੁਹਾਨੂੰ ਵੀ ਕਈ ਸੁੱਖ ਮਿਲੇ ਹੋਣਗੇ, ਚਲੇ ਗਏ ਨਹੀਂ ਰਹੇ ਹੁਣ। ਕਦੀ ਦੇਖਣਾ, ਖੋਜ ਕਰਨਾ ਇਸ ਢੰਗ ਦਾ, ਪੁੱਤਰ ਦੇ ਮਿਲਦਿਆਂ ਸੁੱਖ ਮਿਲਿਆ ਹੋਵੇਗਾ, ਹੁਣ ਨਹੀਂ ਹੈ। ਮਿੱਤਰ ਦੇ ਮਿਲਦਿਆਂ ਸੁੱਖ ਮਿਲਿਆ ਹੋਵੇਗਾ ਹੁਣ ਨਹੀਂ ਹੈ, ਧਨ ਦੇ ਮਿਲਦਿਆਂ ਸੁੱਖ ਮਿਲਿਆ ਹੋਵੇਗਾ ਹੁਣ ਨਹੀਂ ਹੈ, ਵਿਆਹ ਸ਼ਾਦੀ ਕਰਾ ਕੇ ਸੁੱਖ ਮਿਲਿਆ ਹੋਵੇਗਾ ਹੁਣ ਨਹੀਂ ਹੈ, ਹੁਣ ਸਿਵਾਏ ਤੇ ਰੋਣਿਆ ਤਾਂ ਹੋਰ ਕੀ ਹੈ, ਸਾਰੇ ਸੁੱਖ ਦੁੱਖ ਦੇ ਚ ਬਦਲ ਜਾਂਦੇ। ਪਰਮਾਤਮਾ ਆਨੰਦ ਸਰੂਪ ਹੈ। ਪਸ਼ੂ ਅਕਰਮ ਹੈ ਅਧਰਮ ਹੈ, ਨਾ ਕਿਸੇ ਧਰਮ ਦਾ ਬੰਧਨ ਹੈ ਉਸਨੂੰ, ਨਾ ਕਿਸੇ ਕਰਮ ਦਾ। ਤੇ ਪਰਮਾਤਮਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਜਾਪ ਸਾਹਿਬ, ਭਾਵੇਂ ਮੈਂ ਇਸ ਦਾ ਪੂਰਾ ਖੁਲਾਸਾ ਕਰਦਾ ਤੇ ਇੱਕ ਬਹੁਤ ਵੱਡਾ ਗ੍ਰੰਥ ਬਣਨਾ ਸੀ, ਤੇ ਪੂਰਾ ਖੁਲਾਸਾ ਕਰਦਾ ਤੇ ਘੱਟ ਤੋਂ ਘੱਟ 30-40 ਟੇਪਾਂ 30-40 ਘੰਟਿਆਂ ਚ ਬਣਨਾ ਸੀ। ਇੰਡੀਆ ਦੇ ਚ ਹੀ ਮੈਨੂੰ ਬਥੇਰਿਆਂ ਨੇ ਕਿਹਾ, ਨਹੀਂ ਗਿਆਨੀ ਜੀ 6-7 ਘੰਟਿਆਂ ਚ ਕਰ ਦਿਓ, ਅਸੀਂ ਦਿੱਲੀ ਤੋਂ ਅੰਮ੍ਰਿਤਸਰ ਟ੍ਰੇਨ ਜਾਂ ਕਾਰ ਦੇ ਚ ਪਹੁੰਚੀਏ ਤੇ ਸੁਣ ਲਈਏ, ਬਹੁਤਾ ਲੰਬਾ ਕਰੋਗੇ ਲਿੰਗ ਟੁੱਟ ਜਾਂਦਾ। ਇਸ ਤਰ੍ਹਾਂ ਕੁਛ ਪਤਵੰਤਿਆਂ ਦੀ ਰਾਏ ਨੂੰ ਮੁੱਖ ਰੱਖ ਕੇ ਮੈਂ 6 ਘੰਟਿਆਂ ਟੀਕਾ ਕੀਤਾ, ਵਿਚਾਰ ਦਿੱਤੀ, ਲੇਕਿਨ ਮੇਰੀ ਤਸੱਲੀ ਨਹੀਂ ਹੋਈ ਉਸ ਨਾਲ। ਜਾਪ ਸਾਹਿਬ ਬੜੀ ਅਗੰਮੀ ਬਾਣੀ, ਭਾਵੇਂ 20 ਟੇਪਾਂ ਚ ਮੈਂ ਜਪਜੀ ਸਾਹਿਬ ਦਾ ਕੀਤਾ, ਉਸ ਚ ਵੀ ਮੇਰੀ ਤਸੱਲੀ ਨਾ ਹੋਈ। ਪਰ ਜਿਹੜੇ ਇਸ ਕੰਮ ਦੇ ਚ ਨੇ, ਟੀ ਸੀਰੀਜ਼ ਜਾਂ ਟੈਕਸਲਾ ਜਾਂ ਅੰਮ੍ਰਿਤਵਾਨੀ, ਉਹ ਕਹਿਣ ਲੱਗੇ ਗਹਿਣੇ ਜੀ 20 ਤੋਂ ਜ਼ਿਆਦਾ ਨਹੀਂ ਆਉਣੀਆਂ ਚਾਹੀਦੀਆਂ, ਤੇ ਘੱਟ ਤੋਂ ਘੱਟ ਇੱਕ ਪੌੜੀ 2.5 ਮਿੰਟਾਂ ਚ ਪੂਰੀ ਕਰੋ, 28 ਮਿੰਟਾਂ ਚ, 29 ਮਿੰਟਾਂ ਚ। ਮੈਂ ਕਿਹਾ ਹੱਦ ਹੋ ਗਈ, ਇੱਕ ਪੌੜੀ ਐਸੀ ਹੈ ਕਿ 28 ਘੰਟਿਆਂ ਚ ਵੀ ਨਹੀਂ ਪੂਰੀ ਆਉਂਦੀ, ਪਰ ਸਮੇਟਣਾ ਪਿਆ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਿਆਨ ਦਾ ਸਾਗਰ, ਅਥਾ ਸਾਗਰ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਜਾਪ ਸਾਹਿਬ ਦੇ ਚ, ਹੇ ਪ੍ਰਭੂ ਤੂੰ ਕਰਮਾਂ ਦੇ ਬੰਧਨ ਦੇ ਚ ਨਹੀਂ, ਧਰਮਾਂ ਦੇ ਬੰਧਨ ਦੇ ਚ ਵੀ ਨਹੀਂ, ਅਕਰਮ ਹੈ ਅਧਰਮ ਹੈ। ਇੱਕ ਪਰਮਾਤਮਾ ਦਾ ਕੋਈ ਕਰਮ ਨਹੀਂ, ਕੋਈ ਧਰਮ ਨਹੀਂ। ਦੂਸਰਾ, ਪਸ਼ੂ ਦਾ ਕੋਈ ਕਰਮ ਨਹੀਂ, ਕੋਈ ਧਰਮ ਨਹੀਂ, ਉਹਦੀ ਸਾਰੀ ਭੱਜ ਦੌੜ ਰਿਜ਼ਕ ਦੀ ਤਲਾਸ਼ ਹੈ, ਹੋਰ ਕੁਛ ਵੀ ਨਹੀਂ ਹੈ। ਰੋਜ਼ੀ ਦੀ ਤਲਾਸ਼, ਖਾਣਾ ਮਿਲ ਜਾਏ, ਖੁਰਾਕ ਮਿਲ ਜਾਏ, ਬਸ, ਹੋਰ ਕੁਛ ਵੀ ਨਹੀਂ। ਇਹੀ ਕਾਰਨ ਹੈ ਕਿ ਹਜ਼ਾਰਾਂ ਸਾਲ ਪਹਿਲੇ ਜਿੱਥੇ ਪਸ਼ੂ ਪਕਸ਼ੀ ਸਨ, ਅੱਜ ਵੀ ਉੱਥੇ ਹੀ ਨੇ, ਸਿਰਫ ਰਿਜ਼ਕ ਦੀ ਖੇਡ ਹੈ, ਬਾਕੀ ਕੁਛ ਵੀ ਨਹੀਂ। ਪਰਮਾਤਮਾ ਆਨੰਦ ਹੈ ਕਰਮ ਤੇ ਧਰਮ ਦੇ ਚ ਨਹੀਂ, ਪਸ਼ੂ ਸੁਖ ਦੇ ਚ ਹੈ ਕਰਮ ਤੇ ਧਰਮ ਦੇ ਚ ਨਹੀਂ। ਮਨੁੱਖ ਦੁਖੀ ਹੈ, ਰੋਗੀ ਵੀ ਹੈ, ਸੋਗੀ ਵੀ ਹੈ, ਇਸ ਵਾਸਤੇ ਮਨੁੱਖ ਨੂੰ ਆਖਿਆ ਜਾਂਦਾ ਹੈ ਐਸੇ ਕਰਮ ਕਰ ਜੋ ਤੈਨੂੰ ਸੁਖ ਦੇਣ, ਉਸ ਧਰਮ ਦੀ ਪਾਲਣਾ ਕਰਕੇ ਤੂੰ ਆਨੰਦ ਸਰੂਪ ਹੋ ਜਾ, ਆਨੰਦ ਸਰੂਪ ਹੋ ਜਾ, ਪਰਮਾਤਮਾ ਤੱਕ ਪਹੁੰਚੇ। ਇਸ ਤਰ੍ਹਾਂ ਦਾ ਕੋਈ ਕਰਮ ਪਸ਼ੂ ਨਹੀਂ ਕਰ ਸਕਦਾ ਕਿ ਉਹ ਆਨੰਦ ਨੂੰ ਪ੍ਰਾਪਤ ਕਰ ਲਵੇ, ਸਮਾਧੀ ਲੀਨ ਹੋ ਜਾਏ, ਪਰਮਾਤਮਾ ਤੱਕ ਪਹੁੰਚ ਸਕੇ। ਔਰ ਕੋਈ ਧਰਮ ਵਿਕਸਿਤ ਨਹੀਂ ਹੋ ਸਕਿਆ ਪਸ਼ੂ ਪਕਸ਼ੀਆਂ ਦੀ ਦੁਨੀਆਂ ਚ, ਅਵਤਾਰ ਸਾਰੇ ਮਨੁੱਖਾਂ ਦੀ ਦੁਨੀਆਂ ਚ ਆਏ। ਇਹ ਗੱਲ ਵੱਖਰੀ ਹੈ, ਨਿਫਸਿਆਤ ਦੇ ਮਾਹਿਰੀਨ ਐਸਾ ਵੀ ਕਹਿੰਦੇ ਨੇ ਕਿ 5% ਪਸ਼ੂਆਂ ਦੇ ਚ ਵੀ ਪ੍ਰਤਿਭਾਸ਼ਾਲੀ ਆਉਂਦੇ ਨੇ, ਜ਼ਿਆਦਾ ਚੇਤਨ ਹੁੰਦੇ ਨੇ। ਕਹਿੰਦੇ ਨਾ, ਇੱਕ ਭੇਡ ਦੇ ਪਿੱਛੇ ਸਾਰੀਆਂ ਭੇਡਾਂ ਚੱਲਦੀਆਂ, ਔਰ ਇੱਕ ਭੇਡ ਤੇ ਕਿਸੇ ਦੇ ਪਿੱਛੇ ਨਹੀਂ ਨਾ ਚੱਲਦੀ, ਉਹ ਤੇ ਅੱਗੇ ਚੱਲਦੀ ਆ, ਉਹ ਆਪਣਾ ਰਸਤਾ ਆਪ ਚੁਣਦੀ ਹੈ, ਉਹ ਉਹਨਾਂ ਦੇ ਚ ਪ੍ਰਤਿਭਾਸ਼ਾਲੀ ਹੈ, ਜ਼ਿਆਦਾ ਚੇਤਨ ਹੈ, ਜ਼ਿਆਦਾ ਸਿਆਣੀ ਹੈ। ਇੱਕ 12 ਸਿੰਘਾ ਹਿਰਨ ਦੇ ਪਿੱਛੇ ਸਾਰੇ ਹਿਰਨ ਚੱਲਦੇ ਨੇ, ਪਰ ਸਾਰੇ ਹਿਰਨ ਇੱਕ ਦੇ ਪਿੱਛੇ ਚੱਲਦੇ ਨੇ, ਉਹ ਇੱਕ ਤੇ ਕਿਸੇ ਦੇ ਪਿੱਛੇ ਨਹੀਂ ਨਾ ਚੱਲਦਾ, ਉਹ ਆਪਣਾ ਰਸਤਾ ਆਪ ਬਣਾਉਂਦਾ ਹੈ, ਉਹ ਜ਼ਿਆਦਾ ਚੇਤਨ ਹੈ, ਜ਼ਿਆਦਾ ਸਿਆਣਾ ਹੈ। ਇੱਕ ਕੀੜੀ ਦੇ ਪਿੱਛੇ ਕਰੋੜਾਂ ਕੀੜੀਆਂ ਚੱਲ ਪੈਂਦੀਆਂ ਨੇ, ਉਹ ਇੱਕ ਜਿਹੜੀ ਕੀੜੀ ਹੈ ਕਿਸੇ ਦੇ ਪਿੱਛੇ ਨਹੀਂ ਚੱਲਦੀ, ਉਹ ਜ਼ਿਆਦਾ ਚੇਤਨ ਹੈ, ਜ਼ਿਆਦਾ ਸਿਆਣੀ ਹੈ। ਇੱਕ ਕੂੰਜ ਦੇ ਪਿੱਛੇ ਹਜ਼ਾਰਾਂ ਕੂੰਜਾਂ ਚੱਲ ਪੈਂਦੀਆਂ ਨੇ, ਔਰ ਉਹ ਜਿਹੜੀ ਇੱਕ ਕੂੰਜ ਹੈ ਕਿਸੇ ਦੇ ਪਿੱਛੇ ਨਹੀਂ ਚੱਲਦੀ, ਆਪਣਾ ਰਸਤਾ ਆਪ ਚੁਣਦੀ ਹੈ, ਜ਼ਿਆਦਾ ਚੇਤਨ ਹੈ। ਕਹਿੰਦੇ ਨੇ 5% ਪਸ਼ੂ ਪਕਸ਼ੀਆਂ ਦੇ ਵਿੱਚ ਵੀ ਚੇਤਨ ਹੈ, ਉਹ ਰਹਿਬਰੀ ਕਰਦੇ ਨੇ ਉਹਨਾਂ ਦੀ। ਔਰ ਇਸੇ ਤਰੀਕੇ ਨਾਲ ਮਨੁੱਖੀ ਔਸਤ ਹੈ 5% ਹੀ ਪ੍ਰਤਿਭਾਸ਼ਾਲੀ ਆਉਂਦੇ, ਜ਼ਿਆਦਾ ਨਹੀਂ ਆਉਂਦੇ। ਇਹਨਾਂ ਲੋਕਾਂ ਦੇ ਰਾਹੀਂ ਸਾਇੰਸ ਦਾ ਜਨਮ ਹੁੰਦਾ ਹੈ, ਕਲਾ ਦਾ ਜਨਮ ਹੁੰਦਾ ਹੈ, ਧਰਮ ਦਾ ਜਨਮ ਹੁੰਦਾ ਹੈ। ਕੋਈ ਧਰਮ ਦੇ ਗਿਆਨੀ ਬਣ ਜਾਂਦੇ ਨੇ, ਕੋਈ ਕਲਾ ਦੇ ਗਿਆਨੀ ਬਣ ਜਾਂਦੇ ਨੇ, ਕੋਈ ਵਿਗਿਆਨ ਪਦਾਰਥ ਦੇ ਗਿਆਨੀ ਬਣ ਜਾਂਦੇ ਨੇ, ਕੋਈ ਸਾਇੰਟਿਸਟ ਹੋ ਜਾਂਦੇ ਨੇ, ਕੋਈ ਕਲਾਕਾਰ ਹੋ ਜਾਂਦੇ ਨੇ, ਕੋਈ ਸੇਂਟ ਹੋ ਜਾਂਦੇ ਨੇ। ਹੈਨ 5%, ਜ਼ਿਆਦਾ ਨਹੀਂ ਨੇ। 5% ਪੰਛੀਆਂ ਦੇ ਵਿੱਚ, ਪਸ਼ੂਆਂ ਦੇ ਵਿੱਚ, 5% ਮਨੁੱਖਾਂ ਚ। ਪਰ ਇਹ ਜਿਹੜੇ 5% ਨੇ, ਇਹਨਾਂ ਚ ਕੁਝ ਕਲਾਕਾਰ ਆਉਂਦੇ ਨੇ, ਕੁਝ ਸਾਇੰਟਿਸਟ ਆਉਂਦੇ ਨੇ, ਤੇ ਕੁਝ ਪਰਮਾਤਮਾ ਦੇ ਮਾਰਗ ਤੇ ਚੱਲਣ ਵਾਲੇ ਆਉਂਦੇ ਨੇ, ਸਿਆਣੇ ਆਉਂਦੇ ਨੇ, ਸੂਝਵਾਨ ਆਉਂਦੇ ਨੇ, ਉਹ ਲਾਈ ਲੱਗ ਨਹੀਂ ਆਉਂਦੇ, ਉਹ ਫੋਕੇ ਕਰਮ ਕਾਂਡੀ ਵੀ ਨਹੀਂ ਆਉਂਦੇ। ਇਹ ਵੀ ਮੈਂ ਅਰਜ਼ ਕਰਦੇ ਹਾਂ, ਕਰਮ ਕਾਂਡ ਨੂੰ ਛੱਡ ਜਾਂਦੇ ਨੇ, ਲੰਘ ਜਾਂਦੇ ਨੇ, ਅੱਗੇ ਲੰਘ ਜਾਂਦੇ ਨੇ, ਬੜੀ ਸੂਝ ਸਮਝ ਦੇ ਉਹ ਮਾਲਕ ਹੁੰਦੇ ਨੇ। ਖੈਰ, ਲਮਕਾਵਾਂ ਨਾਮ ਹੈ, ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ। ਕਰਮ ਕਰਦਿਆਂ ਕਰਦਿਆਂ, ਧਰਮ ਦੀ ਪਾਲਣਾ ਕਰਦਿਆਂ ਕਰਦਿਆਂ, ਮਨੁੱਖ ਨੇ ਉੱਥੇ ਪਹੁੰਚਣਾ ਹੈ ਜਿਹੜੀ ਅਵਸਥਾ ਅਕਰਮ ਹੈ, ਅਧਰਮ ਹੈ। ਪਤਾ ਨਹੀਂ ਮੈਨੂੰ ਸ਼ਬਦ ਢੰਗ ਦੇ ਮਿਲਣਗੇ ਕਹਿਣ ਵਾਸਤੇ ਕਿ ਨਹੀਂ, ਲੇਕਿਨ ਗੁਰੂ ਗੋਬਿੰਦ ਸਿੰਘ ਜੀ ਦੇ ਮੈਂ ਬਚਨ ਤੁਹਾਡੇ ਸਾਹਮਣੇ ਰੱਖ ਦਿੱਤੇ ਨੇ। ਪਰਮਾਤਮਾ ਦਾ ਕੋਈ ਧਰਮ ਨਹੀਂ, ਕੋਈ ਕਰਮ ਨਹੀਂ, ਅਕਰਮ ਹੈ, ਅਧਰਮ ਹੈ। ਜਿਹੜੇ ਜਾਪ ਸਾਹਿਬ ਪੜ੍ਹਦੇ ਨੇ ਉਹਨਾਂ ਨੂੰ ਪਤਾ, ਅਗਰ ਪਰਮਾਤਮਾ ਅਕਰਮ ਹੈ ਤਾਂ ਉਸ ਤੱਕ ਉਹੀ ਪਹੁੰਚੇਗਾ ਜੋ ਅਕਰਮ ਹੋ ਗਿਆ। ਪਰਮਾਤਮਾ ਤੱਕ ਉਹੀ ਪਹੁੰਚੇਗਾ, ਲੇਨ ਵੀ ਉਹੀ ਹੋ ਗਿਆ ਹੋਵੇਗਾ ਜੋ ਅਧਰਮ ਹੋ ਗਿਆ। ਤੁਸੀਂ ਹੈਰਾਨ ਹੋਵੋਗੇ ਮੈਂ ਕੀ ਆਖ ਰਿਹਾ, ਤੇ ਜੇ ਕਲਗੀਧਰ ਪਿਤਾ ਦੇ ਵਾਕ ਨਾ ਹੁੰਦੇ ਤਾਂ ਮੈਂ ਕਹਿ ਸਕਦਾ ਸੀ। ਔਰ ਸੁਖਮਨੀ ਸਾਹਿਬ ਪੜੋਗੇ, ਧੰਨ ਗੁਰੂ ਅਰਜਨ ਦੇਵ ਜੀ ਨੇ ਵੀ ਬੜਾ ਖੁਲਾਸਾ ਕਰ ਦਿੱਤਾ ਇਸ ਤੇ। ਖੈਰ, ਮੈਂ ਲੰਬੀ ਚੌੜੀ ਵਿਚਾਰਧਾਰਾ ਚ ਨਾ ਪਾਵਾਂ, ਕਬੀਰ ਵੀ ਖੋਲਦੇ ਨੇ ਗੱਲ ਨੂੰ। ਔਰ ਮੁਖਤਸਰ ਹੁਣ ਮੈਂ ਅਰਜ਼ ਕਰਾਂ, ਕਰਮ ਕਰ ਕਰਕੇ ਪਹੁੰਚਣਾ ਹੈ ਕਿੱਥੇ। ਕਰਮ ਕਰਤ ਹੋਵੇ ਨਹਿ ਕਰਮ, ਇਸ ਬੈਸਨੋ ਕਾ ਨਿਰਮਲ ਧਰਮ। ਗੁਰੂ ਅਰਜਨ ਦੇਵ ਜੀ, ਕਰਮ ਕਰਤ ਹੋਵੇ ਨਹਿ ਕਰਮ, ਕਰਮ ਕਰਦਿਆਂ ਕਰਦਿਆਂ ਨਿਸ਼ਕਰਮ ਹੋ ਜਾਏ, ਤਿਸ ਵੈਸ਼ਨੋ ਕਾ ਨਿਰਮਲ ਧਰਮ। ਉਹੀ ਵੈਸ਼ਨੋ ਹੈ, ਉਹੀ ਨਿਰਮਲ ਧਰਮ ਵਿੱਚ ਪ੍ਰਵੇਸ਼ ਕਰੇਗਾ, ਉਸੇ ਨੂੰ ਹੀ ਪਰਮਾਤਮਾ ਮਿਲੇਗਾ। ਕਰਮ ਕਰਤ ਹੋਵੇ ਨਹਿ ਕਰਮ, ਕਰਮ ਕਰ ਕਰਕੇ, ਕਰਮਾਂ ਦੇ ਜਿਤਨੇ ਬੰਧਨ ਸਨ, ਕਿਸੇ ਕਰਮ ਤੋਂ ਦੁੱਖ ਮਿਲਿਆ, ਕਿਸੇ ਤੋਂ ਸੁੱਖ ਮਿਲਿਆ। ਕਰਮ ਕਰ ਕਰਕੇ ਦੁੱਖ ਸੁੱਖ ਤੋਂ ਉੱਚਾ ਉੱਠ ਗਿਆ, ਕਰਮਾਂ ਦੇ ਬੰਧਨਾਂ ਤੋਂ ਉੱਚਾ ਉੱਠ ਗਿਆ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸਨੇ ਅਰ ਵਹਿ ਨਹੀਂ ਜਾਂਕੇ, ਕੰਚਨ ਮਾਟੀ ਮਾਨੇ। ਦੁੱਖ ਆਉਂਦੇ ਨੇ ਪੈਰਾਂ ਦੇ ਥੱਲੋਂ ਲੰਘ ਜਾਂਦੇ ਨੇ, ਉਹਨੂੰ ਗਿਰਾਉਂਦੇ ਨਹੀਂ। ਸੁੱਖ ਵੀ ਆਉਂਦੇ ਨੇ ਉਹਨੂੰ ਹਿਲਾਉਂਦੇ ਨਹੀਂ। ਮਨੁੱਖ ਨੂੰ ਦੁੱਖ ਹੀ ਲਾ ਕੇ ਰੱਖ ਦਿੰਦਾ, ਸੁੱਖ ਹੀ ਲਾ ਕੇ ਰੱਖ ਦਿੰਦਾ। ਕੋਈ ਦੁੱਖ ਕਰਕੇ ਅੰਮ੍ਰਿਤ ਵੇਲੇ ਨਹੀਂ ਉੱਠ ਸਕਦਾ, ਕੋਈ ਸੁੱਖ ਕਰਕੇ ਨਹੀਂ ਉੱਠ ਸਕਦਾ। ਕੋਈ ਦੁੱਖ ਕਰਕੇ ਨਾਮ ਨਹੀਂ ਜਪ ਸਕਦਾ, ਕੋਈ ਸੁੱਖ ਕਰਕੇ ਨਾਮ ਨਹੀਂ ਜਪ ਸਕਦਾ। ਕਿਸੇ ਨੂੰ ਦੁੱਖ ਨੇ ਇਤਨਾ ਨਿਢਾਲ ਕਰ ਦਿੱਤਾ, ਬਾਣੀ ਪੜ੍ਹਨਾ ਕੀਰਤਨ ਸੁਣਨਾ ਔਖਾ ਹੈ, ਤੇ ਕਿਸੇ ਨੂੰ ਸੁੱਖ ਨੇ ਇਤਨਾ ਆਲਸੀ ਤੇ ਆਯਾਸ ਬਣਾ ਦਿੱਤਾ, ਗੁਰਦੁਆਰੇ ਆਉਣਾ ਬੜਾ ਔਖਾ, ਕਥਾ ਕੀਰਤਨ ਸੁਣਨਾ ਬੜਾ ਔਖਾ। ਦੋਵੇਂ ਬੰਧਨ ਬਣ ਗਏ। ਕਰਮ ਕਰਕੇ ਦੁੱਖ ਮਿਲਿਆ, ਕਰਮ ਕਰਕੇ ਸੁੱਖ ਮਿਲਿਆ, ਸੁੱਖ ਦੁੱਖ ਦੋਵੇਂ ਬੰਧਨ ਬਣ ਗਏ, ਦੋਵੇਂ ਬੰਧਨ ਬਣ ਗਏ। ਹੁਣ ਇਨ੍ਹਾਂ ਹੀ ਕਰਮਾਂ ਦੇ ਬੰਧਨਾਂ ਨੂੰ ਤੋੜਨਾ, ਔਰ ਕਿਸ ਤਰ੍ਹਾਂ ਟੁੱਟਣਗੇ कर्म करत होवे न कर्म। कर्म मानसिक ते शरीरक करण लई थोड़ी जी तवज्जा पूरी बख्शनी। बाहर जाण लई, बाहर दे कर्म करण लई स्पेस चाहिए, जगह चाहिए, स्थान चाहिए है। ते अंदर मन नु जाण वास्ते समा चाहिए, वक्त चाहिए है। कहिंदे ने मन दी भटकना समय दे चाहुंदी है, तन दी भटकना स्थान दे चाहुंदी है। अगर तन ने भजना है, दौड़ना है, कुछ करना है, जगह तो चाहिए है। ते मन अगर अंतर ध्यान मुखी होवे, अंदर जाए तो समा चाहिए है। मन नु भटकण वास्ते वक्त चाहिए है। मन भटकदा है भूतकाल दियां यादां विच, मन भटकदा है भविष्य दी चिंता विच। बगौर मुताला करना, मन चला जांदा है किथे, गुजरे हुए कल दियां यादां विच। मन चला जांदा है किथे, आण वाले कल दी चिंता विच। आप इतने सारे बैठे हो, इतनी गलत मैं गुरबाणी तो लेके दावे नाल कह सकदा, अगर कोई कवे मेरा मन नहीं टिकदा तो किथे चला गया, गुजरे हुए कल दियां यादां चला गया, आने वाले कल दी चिंता चला गया। या ते मनुख गुजरे हुए कल दियां यादां विच बैठा है, या आने वाले कल दी चिंता च बैठा है। कोई ये गुरु नाल जुड़े होया नहीं, कोई परमात्मा नाल जुड़े होया नहीं, नहीं जुड़े होया। जुड़े दी ते समाधि लग जाती है, जुड़े दी दुनिया ते परमात्मा प्रगट हो जाता है। तो मैं थोनू निराश ना करा, 5000 बंदे किधरे सत्संग दे च बैठे हो, एक दो समाधि लीन हो सकते, ज्यादा नहीं, एक दो ज्यादा नहीं। चलो हाथ दियां 5 उंगलियां ते ही गिण लो, इस तो ज्यादा नहीं। बाकी गुजरे हुए कल दियां यादां दे च बैठे होंदे ने, आने वाले कल दी चिंता दे च बैठे होंदे। मन पिछे चला गया, गुजरे होया कल, ते गुजरे होया कल बला लंबा है, बहुत लंबा है। अगर मनुख 40 साल दी उम्र रखदा है ते पिछे जावे, 20-30 साल पिछे दियां यादां अगर कोशिश करे ते इस ते पिछले होर जन्म दे च भी जा सकदा है। कई महापुरुषां ने अपना पिछोकड़ भी दस्या, बहुत पिछे चले गए। मनुख भूतकाल दियां यादां दे च क्यों जांदा, उस समा बहुत लंबा है। पता नहीं कदों अंधेरे दे च धमाका होया सी शब्द, तो पता नहीं कदों अरबां खरबां सूरज बने सन, धुंद बनी सी, पानी बनी सी, जीवन बनिया सी। विकास करदियां करदियां मनुख बनया, यात्रा बड़ी लंबी है, पिछोकड़ बहुत लंबा है, और मनुख पिछे जा सकदा है। आखिर कोई लोग पिछे गए होंगे, ताई तो उन्होंने जिक्र किया है पिछे इस तरह होया है। ध्यान पिछे जा सकता है, खोजी पुरुषों ने अपना ध्यान पिछे किया होगा, खोजी पुरुखों ने। पर तृष्णालु मनुख, लोभी मनुख, हंकारी मनुख, वासना दे ग्रसे हुए मनुख जद पिछे जाते ने, पिछे कुछ सुख मिलिया सी उनू याद करने वास्ते पिछे जाते हैं, और कुछ नहीं। याद आउंदियां ने, या फिर आने वाले कल विच जांदे ने चिंता, भई आने वाला कल ठीक होना चाहिए। सिर दे उत्ते भार है कि गुजरे हुए कल दियां यादां, आने वाले कल दी चिंता। मनुख जिथे भी बैठा है, या गुजरे हुए कल नाल जुड़े होया है, या आने वाले कल नाल। जद कोई कहना ना मन टिकदा नहीं, मन किथे चला गया, या ते गुजरे हुए कल दियां यादां दे चला गया, ते गुजरे होया कल बहुत लंबा है, बहुत लंबा है। या आन वाले कल दी चिंता दे चढ़ा गया, ते आन वाला कल बड़ा लंबा है, पता नहीं कदों पर ले आनी है। इस्लाम मुसलमान कहने कयामत वाले दिन इन्हां मुरदियां दा फैसला होएगा, जिहड़े कबरां च पए ने। पता नहीं कदों कयामत होवे। कयामत दा मतलब सब कुछ नष्ट। गुबार तो यह संसार होया सी, पता नहीं संसार फिर कदों गुबार होवेगा। धुंध होवेगा, गैस बनेगा, सब कुछ मिट जाएगा। उस महापरले च इन्हों का फैसला होगा, इना जीवन हूं पता नहीं कदों होगा। पैरें कबरां च तो महरस करा, मनुख दा दिल दिमाग चला जांदा है आने वाले कल दी चिंता दी, ते आने वाला कल बड़ा लंबा है, बहुत लंबा है, भविष्य बड़ा लंबा है। या मन चला जांदा है गुजरे हुए कल दियां यादां दे, तो भूतकाल बड़ा लंबा है। जिन्हों कहिंदे ने वर्तमान, संस्कृत का शब्द है वर्तमान, प्रेजेंट जो सामने है, यह किन्ना का है। अज दा रात, अज दी ये रात वर्तमान नहीं है, अज दा ये दिन वर्तमान नहीं सी, हुण दा ये समा वर्तमान नहीं है। वर्तमान दे अखरी अर्थ ने जिन्हों मैं वर्त सकदा, इस्तेमाल कर सकदा, जिन्हों मैं वर्तन दे चलिया सकदा। क्या मैं गुजरे हुए कल नू वर्तों दे चलिया सकदा आज, या आने वाले कल नू मैं वर्तों दे चलिया सकदा? आने वाला कल, गुजरे हुआ कल बहुत वड्डी गल है, वर्तमान बहुत छोटा है। किन्ना का है? जन्म साखी दी एक कथा, धन गुरु नानक देव जी महाराज मरदाने नू कहिंदे ने, मरदाने आ दसेंगा मैनू तेनू अपने स्वासां ते किन्ना क भरोसा है। हाथ जोड़ के मरदाना कहिंदा है, बाबा लंबा चौड़ा सानू भरोसा कोई नहीं, फड़े नाल रहिंदियां समझ पै गई है, वद तो वद मरदे आया सौ दम ते ले लवांगे नाम, इन्ना ही भरोसा है, ज्यादा नहीं। बालिया तेनू किन्ना क भरोसा है? ते बाला कहन लगा, बाबा मरदाने नू सौ दमां दा भरोसा होवेगा, मैनू नहीं, मैं ते दस दमां दा भरोसा, मरदियां मरदियां वध तो वध दस दम ले लवांगे, होर की इस तो ज्यादा नहीं। ते दोवें हथ जोड़ के कहन लगे, बाबा थानू अपने दमां दा किन्ना क भरोसा है? थानू इनू संस्कृत साहित विच कहिंदे ने उष्ट लष्ट का अलंकार, उठ दी पिठ दे चों लक्कड़ कढ़ के ते उठ नूं चलाना। हुण जिस दा सवाल है वह सवाल उसे ते ही कर देना। हुण सवाल ते गुरु नानक दा सी, ते गुरु नानक दा सवाल दोहां ने गुरु नानक ते कर दिता, बाबा थानू अपने दमां दा किन्ना क भरोसा है? सतगुरु कहण लगे, मरदानिया तेनू सौ दमां दा भरोसा है, बालिया तेनू दस दमां दा भरोसा है, और मैं हम आदमी आ एक दमे एक दमे, मोहलत मौत न जाना, पंक्ति है गुरु ग्रंथ साहब। आपां ते भरोसा करदे आ एक दम दे जिहड़ा मूंह दे च, क्योंकि वर्तमान है, नकद है, कोल है, जिहड़ा दम अजे आया नहीं उधारीए पता नहीं आउणा है कि नहीं, ते जिहड़ा दम चला गया उते खर्च हो गया। मनुख कोल नगदी किन्नी है? नगद, नगद उसनू कहिंदे ने जिहड़ा कोल होवे, नगदी, नगदी किन्नी है? एकदम। हुण ध्यान नाल सुनना, मैं एक बहुत वड्डा महल बनाना है, एकदम दे च नहीं बन सकदा। मैं कोई सिंघासन प्राप्त करना है, देश दा बहुत वड्डा नेता बनना है, और एकदम ही तो मैं बन नहीं सकदा। मैं दार्शनिक बनना है, चिंतक बनना है, फिलोसफर बनना है, साइंटिस्ट बनना है, कलाकार बनना है, एकदम देश तो मैं बन नहीं सकता, एकदम देश तो मैं नहीं बन सकता चोटी का कलाकार, एकदम देश तो मैं नहीं बन सकता चोटी का साइंटिस्ट, एकदम देश तो मैं नहीं बन सकता चोटी का मिनिस्टर, एकदम देश तो मैं नहीं बना सकता कोई बहुत वड्डा महल। पर हुण मैं अर्ज करा, एकदम दे च मैं परमात्मा प्राप्त कर सकां अगर मैं एकदम दी सही वरतों करा, एकदम एकदम दे च परमात्मा मिल सकदा है, और परमात्मा जद भी मिलेगा एकदम दे च मिलेगा, नहीं ते नहीं मिलेगा, एकदम एक चित जय एक छिन्न दे आयो एक छिन्न एकदम एक छिन्न एक सैकंड। दुनिया दे सारे महामंत्र एकदम दे पूरे हो जाते हैं। सारे महामंत्र ओम एकदम दे पूरा हो गया, राम एकदम दे पूरा हो गया, अल्लाह एकदम दे पूरा हो गया, वाहे गुरु एकदम दे पूरा हो गया। इसनु बहुत गहराई नाल लेना। जितने महामंत्र ने बोल बोल ही शब्द है और बोल नो शब्द कहते हैं, शब्द नो गुरु कहते हैं। यह भी मैं अर्ज कर दें, शब्द वो ही गुरु जो परमात्मा तो आया है। यह भी मैं अर्ज कर दें, ये शब्द जिन्हों अवतारा ने पकड़े उन्होंने कह दिता साढ़े अपने नहीं ने। मोहम्मद साहब ने कह दिता कि कुरान मेरी नहीं खुदा दे तरफों नाजिल हुई है, पता नहीं उसने की बुलाया है। गुरु नानक कहने हो आपो बोल न जानदा हो कहा सब हुक्म आओ जी। मैं बोलना ही नहीं जानता, मैनू पता ही नहीं कि जड़े बोल ने पता नहीं खसम की बोले। जैसे मैं आवे खसम की बाणी तैसड़ा करी ज्ञान वेला, कि खसम दे बोल। पोथी परमेश्वर का स्थान, जिस दिन पहला प्रकाश होया गुरु अर्जन देव जी ने मत्था टेके ते परमात्मा इत उदे बोल ये साडे बोल नहीं ने, इत उसदे बोल ये कसम दे बोल। मुहम्मद साहब ने कहा कुरान मेरी नहीं खुदा दी है, उदी तरफों नाजल हुई है, मैनू तो आमदा ही नहीं कुछ। वाकई वह अनपढ़ भी सन। यह भी मैं अर्ज कर दें, अपना मन जब चुप कर जाए तो जो कुछ सुनाई देंदा है खसम का बोल है, परमात्मा का बोल है। एकदम दे कोई मैं बहुत वड्डा काम नहीं कर सकता, मैं महल नहीं बना सकता, मैं कोई बहुत वड्डा मिनिस्टर नहीं बन सकता, मैं कोई बहुत वड्डा कलाकार नहीं बन सकता, मैं कोई चोटी का साइंटिस्ट नहीं बन सकता, मैं एकदम दे सेंट बन सकता, संत बन सकता एकदम। सारे महामंत्र एकदम दे पूरे हो जाते हैं। वाहे गुरु इक्को ही दम, राम इक्को ही दम, एकदम दे पूरे हो जाते। ओम गोविंद ओंकार वाहे गुरु। बहुत लंबे चौड़ी पढ़ाई लिखाई की गल ना समझ लेना। जो प्राणी गोविंद ध्यावे पढ़िया अनपढ़िया परमगत पावे। अनपढ़ बंदा हो सकता साइंटिस्ट नहीं हो सकता, अनपढ़ बंदा हो सकता है संसार विच कोई बहुत वड्डी तरक्की ना कर सके, मिनिस्टर ना बन सके, अनपढ़ बंदा संत बन सकता है। और उस दे अंदरों फिर ऐसा ज्ञान पैदा होवेगा कि दुनिया का सारा ज्ञान उसके कदमों तो निछावर किया जा सकता है। यह भी मैं अर्ज करते हैं एकदम दे। दास हर साल इंदौर देच एक समागम दे जाना हुंदा है गुरुद्वारा ओंकार जी देच, क्योंकि किसी वक्त सतगुरां ने दास कोलों इस सेवा लई सी, 8-10 साल दे चो बनिया सी स्थान, तो मैं उस सेवा दे जुटे आ रहा। यह स्थान दास ने इंदौर दी सभा नूं दे दिता, तो उन्होंने एक शर्त नाल इस नूं लिया भी इस समागम सलाना तुसी आके करोगे। तो दास हर साल 1 अप्रैल तो 7 अप्रैल बिना नागा कोई 30-35 साल तो उत्थे पहुंचता है। बहुत सारे गुणी गहने दास दे नाल जांदे ने उत्थे, जिन्हां दे नच इह समागम चलदा है एक जैनी भी आउंदा है, ग्रस्ती है, पर मैं देखिया समदृष्ट हो गया है। हर एक नूं झुक झुक के मिलदा है, जैसे गुरु नानक देव जी ने पैरी पौना जग वरताया, हर एक दी पैरी पै जाओ, जो दी से गुर सिखड़ा तिसने उन्हें लागों पाए जियो, उस तरह दी उसकी बिरती हो गई है। और मैं देख के हैरान होया, मस्जिद रस्ते च आई ते हथ उसदे जुड़ जांदे ने, मंदिर रस्ते च आया हथ उसदे जुड़ जांदे ने, गुरुद्वारा रस्ते च आया हथ उसदे जुड़ जांदे ने, ते अपने मंदिर जैनी मंदिर दे ते जांदा ही है। समदृष्ट हो गया, ਇੱਕ ਮੁਸਲਮਾਨ ਫਕੀਰ ਵੀ ਹੋ ਗਿਆ ਸੀ, ਉਸਦੇ ਬੋਲ ਨੇ ਤਮੀਜ਼ ਮਿੱਟ ਚੁੱਕੀ ਹੈ ਕੁਫਰੋ ਇਮਾਂ, ਕਹਿੰਦੇ ਮੇਰੀ ਸਮਝ ਖਤਮ ਹੋ ਗਈ, ਇਮਾਨ ਕੀ ਹੈ ਤੇ ਕੁਫਰ ਕੀ ਹੈ, ਮਸਜਿਦ ਕੀ ਹੈ ਤੇ ਮੰਦਰ ਕੀ ਹੈ, ਇਹ ਮੇਰੀ ਸਮਝ ਖਤਮ ਹੋ ਗਈ। ਤਮੀਜ਼ ਮਿੱਟ ਚੁੱਕੀ ਹੈ ਕੁਫਰੋ ਇਮਾਂ, ਸਦਾ ਨਾਕੂਸ ਕੀ ਆਤੀ ਹੈ ਅਜ਼ਾਂ ਬਨ ਗਏ, ਕਹਿੰਦੇ ਮੰਦਰ ਦਾ ਘੜਿਆਲ ਮੈਨੂੰ ਇੰਜ ਸੁਣਾਈ ਦਿੰਦਾ ਜਿਵੇਂ ਮਸਜਿਦ ਦੀ ਅਜ਼ਾਨ ਹੋਵੇ, ਤੇ ਮਸਜਿਦ ਦੀ ਅਜ਼ਾਨ ਮੈਨੂੰ ਇੰਜ ਸੁਣਾਈ ਦਿੰਦੀ ਹੈ ਜਿਵੇਂ ਮੰਦਰ ਦਾ ਘੜਿਆਲ ਹੋਵੇ। ਹੁਣ ਮੈਨੂੰ ਕੌਣ ਸਮਝਾਵੇ ਮਸਜਿਦ ਕਿਹੜੀ ਹੈ ਤੇ ਮੰਦਰ ਕਿਹੜਾ? ਸਭ ਹੋਈ, ਸਾਰਾ ਸੰਸਾਰ ਉਸੇ ਦਾ ਹੀ ਮੰਦਰ ਬਣ ਗਿਆ, ਸਾਰਾ ਸੰਸਾਰ ਉਸੇ ਦੀ ਮਸਜਿਦ ਬਣ ਗਿਆ। ਮੈਂ ਕੀ ਕਰਾਂ ਹੁਣ, ਵਿਤਕਰਾ ਰਿਹਾ ਹੀ।